ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਰੋਬੋਟ ਐਕਟ ਰੋਇਲ ਕਮਿਸ਼ਨ ਦੀ ਜਾਂਚ ਨੂੰ ਲੈ ਕੇ ਵਿਰੋਧੀ ਧਿਰ ਦਾ ਬਿਆਨ, ਕਿਹਾ ਲੇਬਰ ਦੀ ਜਾਂਚ ਹੋਣੀ ਵੀ ਜ਼ਰੂਰੀ। ਮੈਲਬਰਨ ਦੇ 30 ਸਾਲ ਪੁਰਾਣੇ ਕਤਲ ਮਾਮਲੇ ਵਿਚ ਜਾਣਕਾਰੀ ਦੇਣ ਵਾਲੇ ਨੂੰ ਵਿਕਟੋਰੀਆ ਪੁਲਿਸ ਕਰੇਗੀ $10 million ਨਾਲ ਸਨਮਾਨਿਤ। 1992 ਵਿਚ 25 ਸਾਲਾ ਮਹਿਲਾ ਦੀ ਮਿਲੀ ਸੀ ਲਾਸ਼। ਅਤੇ ਫੀਫਾ ਵਿਸ਼ਵ ਕੱਪ ਟਰਾਫੀ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਆਸਟ੍ਰੇਲੀਆ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਗਵਰਨਰ ਜਨਰਲ ਦੁਆਰਾ ਸਾਬਕਾ ਕਰਜ਼ੇ ਦੇ ਮੁਲਾਂਕਣ ਅਤੇ ਰਿਕਵਰੀ ਸਕੀਮ ਵਿਚ ਇਕ ਸ਼ਾਹੀ ਕਮਿਸ਼ਨ ਸਥਾਪਿਤ ਕਰਨ ਲਈ, ਜਿਸ ਨੂੰ ਆਮ ਤੌਰ ਉਤੇ ਰੋਬੋਡੈਪਟ ਕਿਹਾ ਜਾਂਦਾ ਹੈ, ਦੇ ਖਿਲਾਫ਼ ਇਕ ਲਿਖਤੀ ਆਦੇਸ਼ ਜਾਰੀ ਕੀਤਾ ਗਿਆ ਏ। ਇਹ ਬ੍ਰਿਸਬੇਨ ਵਿਚ ਹੈ ਅਤੇ ਇਸ ਦੀ ਅਗਵਾਈ ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਦੀ ਸਾਬਕਾ ਚੀਫ਼ ਜਸਟਿਸ ਕੈਥਰੀਨ ਹੋਮਸ ਕਰਨਗੇ। ਜਾਂਚ ਉਤੇ ਲਗਭਗ $30 million ਖਰਚ ਹੋਣ ਦਾ ਅਨੁਮਾਨ ਹੈ। ਰੋਇਲ ਕਮਿਸ਼ਨ ਦੀ ਸਥਾਪਨਾ ਦਾ ਉਦੇਸ਼ ਸਕੀਮ ਦੇ ਡਿਜ਼ਾਈਨ ਦੀ ਜਾਂਚ ਕਰਨਾ ਅਤੇ ਇਸ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਦਾ ਪਤਾ ਕਰਨਾ ਏ। ਚਿੰਤਾਵਾਂ ਨੂੰ ਕਿਵੇਂ ਨਜਿੱਠਿਆ ਗਿਆ ਸੀ, ਟੈਕਸਦਾਤਾ ਲਈ ਲਾਗਤ, ਕਾਨੂੰਨੀਤਾ ਅਤੇ ਨਿਰਪੱਖਤਾ ਦੀਆਂ ਚਿੰਤਾਵਾਂ ਅਤੇ ਸਮਾਨ ਅਸਫਲਤਾਵਾਂ ਨੂੰ ਕਿਵੇਂ ਰੋਕਿਆ ਜਾਵੇ, ਇਹ ਸਭ ਇਸ ਜਾਂਚ ਦੇ ਉਦੇਸ਼ ਨੇ। ਇਕ ਅੰਤਿਮ ਰਿਪੋਰਟ ਅਗਲੇ ਸਾਲ ਅਪ੍ਰੈਲ ਤੱਕ ਗਵਰਨਰ ਜਨਰਲ ਨੂੰ ਸੌਂਪ ਦਿੱਤੀ ਜਾਵੇਗੀ। ਫੈਡਰਲ ਸੋਸ਼ਲ ਸਰਵਿਸਿਜ਼ ਮੰਤਰੀ ਅਮਾਂਡਾ ਰਿਸ਼ਵਰਥ ਦਾ ਕਹਿਣਾ ਏ ਕਿ ਸ਼ਾਹੀ ਕਮਿਸ਼ਨ ਨਾਲ ਰਸਮੀ ਤੌਰ ਉਤੇ ਸ਼ਾਮਲ ਹੋਣ ਵਾਲੇ ਲੋਕਾਂ ਲਈ ਵਿੱਤੀ ਮਦਦ ਉਪਲਬਧ ਹੋਵੇਗੀ।
These are really important questions that need to be looked at through this Royal Commission. But I think also the human consequence of what happened to people is also important as well. We know this program was meant to save money. It clearly didn't save money and the human cost was great.
ਦੂਜੇ ਪਾਸੇ ਵਿਰੋਧੀ ਧਿਰ ਨੇ ਜ਼ੋਰ ਦਿੱਤਾ ਹੈ ਕਿ ਰੋਬੋਡੈਪਟ ਸਕੀਮ ਵਿਚ ਇਕ ਸ਼ਾਹੀ ਕਮਿਸ਼ਨ ਸਰਕਾਰ ਵਿਚ ਕੋਲੀਸ਼ਨ ਤੋਂ ਪਹਿਲਾਂ ਦੀ ਤਰੀਕ ਉਤੇ ਜਾਂਚ ਕਰੇ। ਦੱਸਣਯੋਗ ਹੈ ਕਿ ਰੋਬੋਡੈਪਟ ਵੱਲੋਂ ਹਜ਼ਾਰਾਂ ਵੈਲਫੇਅਰ ਪ੍ਰਾਪਤ ਕਰਤਾਵਾਂ ਨੂੰ ਸੈਂਟਰ ਲਿੰਕ ਵੱਲੋਂ ਉਨ੍ਹਾਂ ਕਰਜ਼ਿਆਂ ਲਈ ਗਲਤ ਤਰੀਕੇ ਨਾਲ ਪੈਰਵੀ ਕੀਤੀ ਗਈ ਸੀ ਜੋ ਕਿ ਉਨ੍ਹਾਂ ਦਾ ਬਕਾਇਆ ਹੈ ਹੀ ਨਹੀਂ ਸੀ। ਇਹ ਸਕੀਮ 2019 ਵਿਚ ਕਾਮਨਵੈਲਥ ਖਿਲਾਫ਼ ਵਰਗ ਕਾਰਵਾਈ ਦੇ ਨਾਲ ਗੈਰ ਕਾਨੂੰਨੀ ਪਾਈ ਗਈ ਸੀ। ਨਤੀਜੇ ਵਜੋਂ ਪੀੜਤਾਂ ਨੂੰ $1.9 billion ਦਾ ਭੁਗਤਾਨ ਕਰਨਾ ਪਿਆ ਸੀ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਅਤੇ ਸੈਂਟਰਲਿੰਗ ਡਾਟਾ ਦੀ ਆਟੋਮੇਟਿਡ ਮੈਚਿੰਗ ਲੇਬਰ ਦੇ ਤਹਿਤ ਸ਼ੁਰੂ ਹੋਈ ਸੀ, ਇਸ ਲਈ ਲੇਬਰ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
The terms of reference will include Labor's time in the portfolio. Of course, if it's not, then it's clear that this is nothing more than a political witch hunt. And Anthony Albanese is spending more time in the rear vision, looking in the rear vision mirror, than he is looking ahead at what is going to confront the Australian public, which is economically going to be a tough period over the next couple of years. And he should be concentrating more on how he can help families and less on how he can get square with Scott Morrison.
ਵਿਰੋਧੀ ਧਿਰ ਵੱਲੋਂ ਕੈਨਬਰਾ ਵਿਚ ਇਕ ਪਲਾਟ ਦੀ ਮੰਗ ਕੀਤੀ ਗਈ ਹੈ ਜਿਸ ਉਤੇ ਪਹਿਲਾਂ ਰੂਸ ਦੀ ਐਮਬੈਸੀ ਬਣਨੀ ਸੀ, ਪਰ ਵਿਰੋਧੀ ਧਿਰ ਨੇ ਇਹ ਪਲਾਟ ਯੂਕਰੇਨ ਨੂੰ ਦੇਣ ਲਈ ਕਿਹਾ ਹੈ ਤਾਂ ਜੋ ਇਸ ਜ਼ਮੀਨ ਉਤੇ ਯੂਕਰੇਨ ਦੀ ਐਮਬੈਸੀ ਬਣ ਸਕੇ। ਯੂਕਰੇਨ ਕੋਲ ਕੈਨਬਰਾ ਵਿਚ ਰਾਜਦੂਤ ਲਈ ਕੋਈ ਦੂਤਾਵਾਸ ਜਾਂ ਅਧਿਕਾਰਿਤ ਰਿਹਾਇਸ਼ ਨਹੀਂ ਹੈ। ਆਸਟ੍ਰੇਲੀਆ ਵਿਚ ਦੇਸ਼ ਦੇ ਰਾਜਦੂਤ ਵਾਸਿਲ ਮਾਇਰੋਸ਼ਨੀ ਚੇਂਕੋ ਨੇ ਅਪ੍ਰੈਲ ਵਿਚ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਨਾਲ ਇਕ ਦੂਤਾਵਾਸ ਬਾਰੇ ਗੱਲਬਾਤ ਕੀਤੀ ਸੀ। ਵਿਰੋਧੀ ਧਿਰ ਦੇ ਵਿਦੇਸ਼ ਮਾਮਲਿਆਂ ਦੇ ਬੁਲਾਰੇ ਸਾਈਮਨ ਬਰਮਿੰਗਮ ਦਾ ਕਹਿਣਾ ਏ ਕਿ ਅਜਿਹਾ ਕਦਮ ਯੂਕਰੇਨ ਨੂੰ ਇਕ ਕਿਸਮ ਦਾ ਸਮਰਥਨ ਦੇਵੇਗਾ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਇਸ ਪ੍ਰਸਤਾਵ ਉੱਤੇ ਵਿਚਾਰ ਕਰਨਗੇ।
What I'll be discussing things with is the Ukrainian ambassador rather than with Simon Birmingham, and I have a good relationship with the Ukrainian ambassador. We'll continue to be available for any practical suggestions that are made and requests that are made. We'll continue to engage as we have.
ਧਿਆਨਯੋਗ ਹੈ ਕਿ ਨੈਸ਼ਨਲ ਕੈਪੀਟਲ ਅਥਾਰਟੀ ਨੇ ਉਸਾਰੀ ਗਤੀਵਿਧੀ ਦੀ ਘਾਟ ਕਾਰਨ ਰੂਸ ਦੀ ਲੀਜ਼ ਨੂੰ ਖਤਮ ਕਰ ਦਿੱਤਾ ਸੀ। ਇਹ ਫੈਸਲਾ ਕੂਟਨੀਤਕ ਉਦੇਸ਼ਾਂ ਲਈ ਉਪਲਬਧ ਸਾਈਟਾਂ ਦੀ ਸੀਮਿਤ ਗਿਣਤੀ ਦੇ ਕਾਰਨ ਲਿਆ ਗਿਆ ਸੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਗ੍ਰੀਨਜ਼ ਦੁਆਰਾ ਪ੍ਰਸਤਾਵਿਤ ਰੈਂਟ ਫਰੀਜ਼ ਉਤੇ ਸਰਗਰਮੀ ਨਾਲ ਵਿਚਾਰ ਨਹੀਂ ਕਰ ਰਹੀ। ਖਜ਼ਾਨਚੀ ਜਿਮ ਚਾਲਮਰਜ਼ ਨੇ ਦੇਸ਼ ਵਿਆਪੀ 2 ਸਾਲਾਂ ਦੇ ਕਿਰਾਏ ਨੂੰ ਫਰੀਜ਼ ਕਰਨ ਦੇ ਸੱਦੇ ਨੂੰ ਸੰਬੋਧਿਤ ਕੀਤਾ। ਇਸ ਤੋਂ ਬਾਅਦ ਹਰ 24 ਮਹੀਨਿਆਂ ਵਿਚ 2% ਦੀ ਕੈਪ ਵੱਧ ਜਾਵੇਗੀ ਤਾਂ ਜੋ ਦਹਾਕੇ ਦੇ ਅੰਤ ਤੱਕ ਰੈਂਟਲ ਬਾਜ਼ਾਰ ਕੀਮਤਾਂ ਨਾਲ ਤਾਲਮੇਲ ਬਣਾ ਸਕੇ। ਕੈਥੋਲਿਕ ਸੋਸ਼ਲ ਸਰਵਿਸਿਜ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਪ੍ਰਸਤਾਵ ਇਕ ਮਹੱਤਵਪੂਰਨ ਪਹਿਲਕਦਮੀ ਹੈ। ਸੰਗਠਨ ਦੇ ਚੇਅਰ ਫ੍ਰਾਂਸਿਸ ਸੁਲੀਵਨ ਦਾ ਕਹਿਣਾ ਹੈ ਕਿ ਇਹ ਕੋਸਟ ਆਫ ਲਿਵਿੰਗ ਸੰਕਟ ਦੇ ਰਾਸ਼ਟਰੀ ਬਹਿਸ ਦਾ ਹਿੱਸਾ ਹੋਣਾ ਚਾਹੀਦਾ ਹੈ।
They're heading in the right direction. Governments need to start to take some control over the costs of rent, but also the general costs of living. You know, over the past 12 months, rents have gone up 7 times faster than wages in capital cities. It's time for governments to rethink and deliver a new accord between prices and our incomes.
ਟੈਲਸਟਰਾ ਦਾ ਕਹਿਣਾ ਹੈ ਕਿ ਉਹ ਪੂਰੇ ਆਸਟ੍ਰੇਲੀਆ ਵਿਚ ਹਰ ਕਿਸੇ ਲਈ ਉਪਲਬਧ ਹੋਣ ਲਈ ਆਪਣੇ 3,000 ਵਾਈਫਾਈ ਸਮਰਪਿਤ ਪੇ ਫੋਨ ਸੰਚਾਲਨ ਦਾ ਵਿਸਤਾਰ ਕਰ ਰਿਹਾ ਹੈ। ਭਾਵੇਂ ਤੁਸੀਂ ਟੈਲਸਟਰਾ ਗਾਹਕ ਹੋ ਜਾਂ ਨਹੀਂ, ਤੁਸੀਂ ਵਾਈਫਾਈ ਨਾਲ ਕਨੈਕਟ ਕਰਨ ਦੇ ਯੋਗ ਹੋਵੋਗੇ ਭਾਵੇਂ ਤੁਹਾਡੇ ਫੋਨ ਉਤੇ ਕੋਈ ਡਾਟਾ ਉਪਲਬਧ ਵੀ ਨਾ ਹੋਵੇ। ਆਉਣ ਵਾਲੇ ਸਾਲਾਂ ਵਿਚ ਮੁਫ਼ਤ ਵਾਈਫਾਈ ਪ੍ਰਦਾਨ ਕਰਨ ਲਈ ਬਾਕੀ ਬਚੇ 12,000 ਪੇ ਫੋਨਾਂ ਉਤੇ ਕੰਮ ਚੱਲ ਰਿਹਾ ਹੈ। ਵਿਕਟੋਰੀਅਨ ਸਰਕਾਰ ਦਾ ਕਹਿਣਾ ਹੈ ਕਿ ਉਹ ਰਾਜ ਦੀ ਸਿਹਤ ਪ੍ਰਣਾਲੀ ਉਤੇ ਦਬਾਅ ਨੂੰ ਘੱਟ ਕਰਦੇ ਹੋਏ ਬੱਚਿਆਂ ਅਤੇ ਪਰਿਵਾਰਾਂ ਲਈ ਵਧੇਰੇ ਮੁਫ਼ਤ ਪ੍ਰਾਇਮਰੀ ਕੇਅਰ ਵਿਕਲਪ ਪ੍ਰਦਾਨ ਕਰਨ ਜਾ ਰਹੀ ਹੈ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਅਤੇ ਸਿਹਤ ਮੰਤਰੀ ਮੈਰੀਅਨ ਥਾਮਸ ਨੇ ਆਉਣ ਵਾਲੇ ਹਫ਼ਤਿਆਂ ਵਿਚ ਖਾਸ ਤੌਰ ਉਤੇ ਬੱਚਿਆਂ ਲਈ ਤਿਆਰ ਕੀਤੇ ਗਏ ਸਾਹ ਲੈਣ ਵਾਲੇ ਕਲੀਨਿਕ ਅਤੇ GP ਅਤੇ ਅਗਲੇ ਮਹੀਨੇ ਮੋਨਾਸ ਚਿਲਡਰਨ ਹਸਪਤਾਲ ਵਿਚ ਇਕ ਦੂਜੇ ਬਾਲ ਚਿਕਿਤਸਕ ਕਲੀਨਿਕ ਤੱਕ ਪਹੁੰਚ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਐਂਡਰਿਊਜ਼ ਦਾ ਕਹਿਣਾ ਹੈ ਕਿ 2 ਕਲੀਨਿਕ ਸਾਹ ਦੀ ਬਿਮਾਰੀ ਦੇ ਹਲਕੇ ਤੋਂ ਦਰਮਿਆਨੇ ਲੱਛਣਾਂ ਵਾਲੇ ਬੱਚਿਆਂ ਲਈ ਇਲਾਜ ਕਰਵਾਉਣ ਲਈ ਪਹੁੰਚ ਵਿਚ ਸੁਧਾਰ ਕਰਨਗੇ।
This is a GP and nursing led model of care. It's free of charge for everybody, whether you have a Medicare card or not. And it's about providing specialist care to those Victorians who are suffering from a respiratory condition. So it's just about the right care at the right time in the right place and making sure that people have got the full support that they need free of charge. And that'll mean less pressure on our health staff at emergency departments and better outcomes for families and kids, better outcomes for Victorians.
ਵਿਕਟੋਰੀਆ ਦੀ ਪੁਲਿਸ ਵੱਲੋਂ ਮੈਲਬਨ ਦੇ ਮਿਸ਼ੇਲ ਬ੍ਰਾਊਨ ਨਾਮ ਦੀ ਮਹਿਲਾ ਦੇ 30 ਸਾਲ ਪੁਰਾਣੇ ਠੰਡੇ ਬਸਤੇ ਪਏ ਕਤਲ ਕੇਸ ਵਿਚ ਸੂਚਨਾ ਦੇਣ ਵਾਲੇ ਨੂੰ $1 million ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ। 25 ਸਾਲਾ ਨੌਜਵਾਨ ਦੀ ਲਾਸ਼ 14 March 1992 ਨੂੰ ਫਰੈਂਕਸਟਨ ਵਿਚ ਮਾਇਲਸ ਬੰਦੂਕ ਦੀ ਦੁਕਾਨ ਦੇ ਪਿੱਛੇ ਇਕ ਪੁਰਾਣੇ ਸ਼ੈੱਡ ਵਿਚ ਮਿਲੀ ਸੀ। ਉਸ ਨੂੰ ਆਖਰੀ ਵਾਰ ਮੌਤ ਤੋਂ 2 ਹਫ਼ਤੇ ਪਹਿਲਾਂ 1 March ਨੂੰ ਸ਼ਾਮ 7 ਵਜੇ ਦੇ ਕਰੀਬ ਫਰੈਂਕਸਟਨ ਡੈਨੀਨੋਂਗ ਰੋਡ ਉਤੇ ਦੇਖਿਆ ਗਿਆ ਸੀ। ਪੁਲਿਸ ਅਜਿਹੇ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੀ ਹੈ ਜਿਸਨੇ ਉਸ ਸ਼ਾਮ ਨੂੰ ਫਰੈਂਕਸਟਨ ਰੇਲਵੇ ਸਟੇਸ਼ਨ ਉਤੇ ਪਬਲਿਕ ਫੋਨ ਬੂਥ ਦੇ ਨੇੜੇ ਮਿਸ਼ੇਲ ਨੂੰ ਦੇਖਿਆ ਹੋਵੇ। ਉਸਦੀ ਭੈਣ ਦਾ ਕਹਿਣਾ ਹੈ ਕਿ ਉਸਦੇ ਨਾਲ ਕੀ ਹੋਇਆ ਸੀ ਇਹ ਪਤਾ ਲਗਾਉਣ ਨਾਲ ਉਸਦੇ ਪਰਿਵਾਰ ਨੂੰ ਸ਼ਾਂਤੀ ਮਿਲੇਗੀ।
For 30 years, the person responsible for Michelle's death has lived a life. They've been free to do whatever they wanted to do, to come and go and make the choices that they've made. She didn't have a choice. That was taken from her. So for us, it would offer justice. It would offer peace to know that the person that took her life and took her from us is no longer walking free in the community.
ਮੈਕ ਰਦਰਫੋਰਡ ਦੁਨੀਆ ਭਰ ਵਿਚ ਇਕੱਲੇ ਉਡਾਨ ਭਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ ਨੇ। 17 ਸਾਲਾ ਬੈਲਜੀਅਨ ਬ੍ਰਿਟਿਸ਼ ਦੇ ਦੋਹਰੇ ਨਾਗਰਿਕ ਮਾਰਚ ਤੋਂ 52 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਨੇ ਅਤੇ ਇਸ ਪ੍ਰਾਪਤੀ ਨੇ ਉਸ ਨੂੰ 2 ਗਿਨੀਜ਼ ਵਰਲਡ ਰਿਕਾਰਡ ਵੀ ਦਵਾਏ ਨੇ। ਪਾਇਲਟ ਹੁਣ ਅਲਟਰਾ ਲਾਈਟ ਪਲੇਨ ਵਿਚ ਦੁਨੀਆ ਦੀ ਪਰਿਕਰਮਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ।
So I'm feeling incredible to have finally, after 5 months, have done my journey. I'm trying to show with this trip that young people can make a difference. You don't have to be 18 to do something special. Just follow your dreams and they'll eventually come true no matter what age you are.
ਉਸਦੀ ਭੈਣ ਜ਼ਾਰਾ ਨੇ ਇਸ ਸਾਲ ਜਨਵਰੀ ਵਿਚ 19 ਸਾਲ ਦੀ ਉਮਰ ਵਿਚ ਦੁਨੀਆ ਭਰ ਵਿਚ ਇਕੱਲੇ ਉੱਡਣ ਵਾਲੀ ਸਭ ਤੋਂ ਘੱਟ ਉਮਰ ਦੀ ਔਰਤ ਦਾ ਰਿਕਾਰਡ ਵੀ ਕਾਇਮ ਕੀਤਾ ਸੀ। ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਫੀਫਾ ਵਿਸ਼ਵ ਕੱਪ ਟਰਾਫੀ 2 ਦਾ ਦੂਜਾ ਪੜਾਅ ਕਤਰ ਵਿਚ ਇਸ ਸਾਲ ਦੇ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਸਿਰਫ 3 ਮਹੀਨੇ ਪਹਿਲਾਂ ਸਿਓਲ ਵਿਚ ਸ਼ੁਰੂ ਹੋ ਗਿਆ ਏ। ਅਗਲੇ ਸੋਮਵਾਰ ਅਤੇ ਮੰਗਲਵਾਰ ਨੂੰ ਆਸਟ੍ਰੇਲੀਆ ਸਮੇਤ ਪਹਿਲੀ ਵਾਰ ਟਰਾਫੀ ਉਨ੍ਹਾਂ ਸਾਰੇ 32 ਦੇਸ਼ਾਂ ਦਾ ਦੌਰਾ ਕਰੇਗੀ ਜੋ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੇ ਨੇ। ਕੁੱਲ ਮਿਲਾ ਕੇ ਫੀਫਾ ਵਿਸ਼ਵ ਕੱਪ ਟਰਾਫੀ ਟੂਰ 51 ਦੇਸ਼ਾਂ ਅਤੇ ਖੇਤਰਾਂ ਵਿਚ ਰੁਕੇਗਾ। 20 ਨਵੰਬਰ ਨੂੰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਟਰਾਫੀ ਦੇ ਦੋਹਾ ਵਿਚ ਦੌਰੇ ਨੂੰ ਖਤਮ ਕਰਨ ਦੀ ਉਮੀਦ ਹੈ ਜਿਸ ਨੂੰ ਤੁਸੀਂ SBS ਉਤੇ ਲਾਈਵ ਦੇਖ ਸਕਦੇ ਹੋ। ਰੁਖ ਕਰਦੇ ਹਾਂ ਖੇਡ ਜਗਤ ਦੀ ਅਗਲੀ ਖ਼ਬਰ ਦਾ। ਆਸਟ੍ਰੇਲੀਅਨ ਇੰਸਟੀਚਿਊਟ ਆਫ ਸਪੋਰਟ ਨੇ ਮਹਿਲਾ ਐਥਲੀਟਾਂ ਉੱਤੇ ਮਹਾਂਵਾਰੀ ਅਤੇ ਹਾਰਮੋਨਲ ਗਰਭ ਨਿਰੋਧਕ ਦੇ ਪ੍ਰਭਾਵਾਂ ਬਾਰੇ ਇੱਕ ਨਵਾਂ ਅਧਿਐਨ ਸ਼ੁਰੂ ਕੀਤਾ ਹੈ। ਇਹ ਖੋਜ ਰਾਸ਼ਟਰੀ ਮਹਿਲਾ ਰਗਬੀ ਲੀਗ, ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ ਅਤੇ ਬੋਸਟਨ ਚਿਲਡਰਨ ਹਸਪਤਾਲ ਫੀਮੇਲ ਅਥਲੀਟ ਪ੍ਰੋਗਰਾਮ ਦੇ ਨਾਲ ਇੱਕ ਸਾਂਝਾ ਯਤਨ ਹੈ। ਅਧਿਐਨ ਵਿਚ 26 ਸਵਦੇਸ਼ੀ ਰਗਬੀ ਲੀਗ ਮਹਿਲਾ ਅਕੈਡਮੀ ਅਥਲੀਟਾਂ ਨੂੰ ਕੈਨਬਰਾ ਵਿਚ AIS ਸਹੂਲਤ ਵਿਚ ਪੂਰੇ ਸਮੇਂ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ 10 ਵੱਖ ਵੱਖ ਅਧਿਐਨਾਂ ਕਰ ਰਹੀਆਂ 12 ਮਹਿਲਾ ਖੋਜਕਰਤਾਵਾਂ ਦੁਆਰਾ ਰੋਜ਼ਾਨਾ ਨਿਗਰਾਨੀ ਅਤੇ ਸਹਾਇਤਾ ਕੀਤੀ ਜਾਵੇਗੀ। ਪ੍ਰੋਜੈਕਟ ਲੀਡ ਡਾਕਟਰ ਰੇਚਲ ਹੈਰਿਸ ਦਾ ਕਹਿਣਾ ਹੈ ਕਿ ਨਤੀਜਿਆਂ ਦਾ ਉਦੇਸ਼ ਇਕ ਮਹਿਲਾ ਐਥਲੀਟ ਦੀ ਸਿਹਤ ਅਤੇ ਪ੍ਰਦਰਸ਼ਨ ਉਤੇ ਮਾਹਵਾਰੀ ਚੱਕਰ ਦੇ ਪ੍ਰਭਾਵ ਬਾਰੇ ਵਧੇਰੇ ਜਾਗਰੂਕਤਾ ਅਤੇ ਸਰੋਤ ਪ੍ਰਦਾਨ ਕਰਨਾ ਹੈ।
We've been tracking these athletes now for 2 months. When we look at it, there's probably only like a handful of athletes within that that would sit within the normal ranges of a normal menstrual cycle, if we put that in inverted commas. Collecting this data really helps us to identify in a sport like NRLW, well, what are the percentages of people that have those, you know, slightly different alterations to their menstrual cycle. So that's one thing, and it's absolutely how does health impact performance and how does performance impact health? It really is a two-way street.
ਅਤੇ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ 1 ਡਾਲਰ ਦੀ ਕੀਮਤ 55.46 ਭਾਰਤੀ ਰੁਪਏ, ਪਾਕਿਸਤਾਨ ਦੇ 153.13 ਰੁਪਏ ਅਤੇ USA ਦੇ 69 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਹੁਣ ਮੌਸਮ ਦਾ ਹਾਲ। ਮੈਲਬਰਨ ਵਿਚ ਮੀਂਹ ਤੋਂ ਰਾਹਤ ਅਤੇ ਤਾਪਮਾਨ 16 ਡਿਗਰੀ। ਸਿਡਨੀ ਵਿਚ ਮੀਂਹ ਅਤੇ ਤਾਪਮਾਨ 19 ਡਿਗਰੀ। ਐਡੀਲੇਡ, ਹੋਬਾਰਟ ਅਤੇ ਕੈਨਬਰਾ ਵਿਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 15 ਅਤੇ 16 ਡਿਗਰੀ। ਪਰਥ ਅਤੇ ਬ੍ਰਿਸਬੇਨ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ 21 ਅਤੇ 22 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।